ਪ੍ਰਾਣਾਯਾਮ ਦਾ ਸਿਧਾਂਤ। ਭਾਵੇਂ ਪ੍ਰਾਣਾਯਾਮ ਦੇ ਕਈ ਤਰੀਕੇ ਹਨ, ਪਰ ਸਭ ਵਿਚ ਇਹੋ ਹੀ ਕੀਤਾ ਜਾਂਦਾ ਹੈ, ਜੋ ਇੱਕ ਸੁਰ ਦੁਆਰਾ ਸਵਾਸ ਲੈਣਾ, ਫਿਰ ਸਵਾਸ ਨੂੰ ਰੋਕਣਾ, ਫਿਰ ਦੂਜੀ ਸੁਰ ਦੁਆਰਾ ਬਾਹਰ ਕੱਢਣਾ। ਇਹਨਾਂ ਤਿੰਨਾਂ ਅਭਿਆਸਾਂ ਦਾ ਨਾਮ ਪੂਰਕ, ਕੁੰਭਕ ਤੇ ਰੇਚਕ ਹੈ। ਫਿਰ ਇਸ ਪਿਛਲੀ ਸੁਰ ਦੁਆਰਾ ਸਾਹ ਲੈਣਾ, ਪ੍ਰਾਣਾ ਨੂੰ ਅੰਦਰ ਰੋਕਣਾ ਤੇ ਫਿਰ ਪਹਿਲੀ ਸੁਰ ਦੁਆਰਾ ਕੱਢ ਦੇਣਾ। ਕਈ ਪ੍ਰਾਣਾ ਨੂੰ ਅੰਦਰ ਰੋਕਣ ਦੀ ਥਾਂ ਬਾਹਰ ਰੋਕਦੇ ਹਨ, ਭਾਵ ਸਾਹ ਨੂੰ ਬਾਹਰ ਕੱਢ ਕੇ ਫਿਰ ਉਹ ਕਿਤਨਾ ਚਿਰ ਸਾਹ ਨਹੀਂ ਲੈਂਦੇ। ਇਸ ਤਰ੍ਹਾਂ ਕਰਨ ਨਾਲ ਕੁੰਡਲਨੀ ਖੁੱਲਦੀ ਹੈ ਤੇ ਦਸਮ ਦੁਆਰੇ ਵਿਖੇ ਯੋਗ ਰਸ ਝਰਦਾ ਹੈ। ਸਮਾਧੀ। ਜਦੋਂ ਮਨ ਸਾਰੇ ਫੁਰਨਿਆਂ ਤੋਂ ਰਹਿਤ ਹੋ ਕੇ ਧਿਆਨ ਵਿਚ ਜੁੜ ਜਾਵੇ, ਉਸ ਦਾ ਨਾਮ ਸਮਾਧੀ ਹੈ। ਇਹ ਵੀ ਸਭ ਕਲਪ ਤੇ ਨਿਰਵਿਕਲਪ ਦੋ ਤਰ੍ਹਾਂ ਦੀ ਹੈ। ਜਿਤਨਾ ਚਿਰ ਧਿਆਤਾ ਧਿਆਨ ਤੇ ਵੱਖ ਵੱਖ ਪ੍ਰਤੀਤ ਹੋਵਨ, ਭਾਵ ਧਿਆਤਾ ਧਿਆਨ ਧਾਰਨ ਵਾਲਾ ਧਿਆਨ ਵਰਿੱਤੀ ਤੇ ਜਿਸ ਦਾ ਧਿਆਨ ਕਰਨਾ ਹੈ, ਇਹ ਅੱਡ ਅੱਡ ਭਾਸਨ, ਇਸ ਦਾ ਨਾਮ ਸਭ ਕਲਪ ਸਮਾਧੀ ਹੈ। ਜਿਸ ਸਮੇ ਇਸ ਤਰਕੁੱਟੀ ਦਾ ਭਾਵ ਹੋ ਜਾਵੇ, ਅਰਥਾਤ ਧਿਆਤਾ ਤੇ ਧਿਆਨ ਲੀਨ ਹੋ ਕੇ ਕੇਵਲ ਤੇ ਹੀ ਬਾਕੀ ਰਹਿ ਜਾਵੇ, ਇਸ ਦਾ ਨਾਮ ਨਿਰਵਿਕਲਪ ਸਮਾਧੀ ਹੈ। ਇਸ ਵਾਸਤਾ ਦੇ ਆਇਆ ਨਾ ਤਾਂ ਸਮਾਂ ਲੰਘੇ, ਨਾ ਹੀ ਪਤਾ ਲੱਗਦਾ ਹੈ, ਤੇ ਫੇਰ ਭੁੱਖ ਪਿਆਸ ਦਾ ਖਿਆਲ ਹੁੰਦਾ ਹੈ। ਭਰਤਰੀ ਜੀ ਨੇ ਤਾਂ ਵਿਰਾਗ ਸਤਕ ਵਿਚ ਇਥੋਂ ਤੱਕ ਲਿਖਿਆ ਹੈ ਕਿ ਜੇਕਰ ਜੰਗਲ ਦੇ ਹਰਨ ਵੀ ਕੋਲ ਦੀ ਕਸਰ ਕੇ ਲੰਘ ਜਾਵਣ ਤਾਂ ਵੀ ਪਤਾ ਨਹੀਂ ਲੱਗਦਾ, ਇਸ ਦਾ ਨਾਮ ਹੀ ਅਸਲ ਸਮਾਧੀ ਹੈ। ਜਥਾ ਦੋਹਰਾ ਨਿਜ ਵਖਾਣ ਕਰ ਹਰਨ ਕਬ ਸੰਘਰਸ ਹੈ, ਮਮ ਦੇਹੇ ਮੋਹੇ ਖਬਰ ਨਹਿ ਹਰਨ ਹੋਇ, ਕਬ ਹੈ ਮਮ ਅਸ ਦੇਹੇ, ਤਥਾ ਜਠਰ ਕਰੰਗ ਕਰੇ ਸ੍ਰਿੰਗੋ ਸੰਗ ਕੂੰਡ ਮੋਹੇ ਸੁਖ ਸੋ ਅਪੀਤ ਮੋਹ ਕੋ ਜਾਣੇ ਸੰਪੀਤ ਕੇ। ਭਾਵ ਤੇ ਸਮਾਧੀ ਵਿਚ ਇਹੋ ਜਿਹਾ ਅਸਤਿਤ ਹੋਵਾਂ ਕਿ ਬੁੱਢੇ ਹਰਨ ਮੈਨੂੰ ਕੰਧ ਵਾਂਗ ਮਾਣ ਜਾਣ ਕੇ ਮੇਰੇ ਸਰੀਰ ਨਾਲ ਸੁਖ ਪੂਰਵਕ ਨਿਰਭੈ ਹੋ ਕੇ ਆਪਣੇ ਸਿੰਘਾਂ ਨਾਲ ਖੁਰਕ ਕਰਨ। ਹੱਠ ਯੋਗ ਪ੍ਰਦੀਪਕਾ ਗ੍ਰੰਥ ਵਿਚ ਕਥਨ ਕੀਤਾ ਹੈ ਕਿ ਦੇਵਲ ਨਾਥ ਨੇ ਗੋਰਖ ਨਾਥ ਨੂੰ ਪ੍ਰਸ਼ਨ ਕੀਤੇ, ਜਿਨ੍ਹਾਂ ਪ੍ਰਸ਼ਨਾਂ ਦਾ ਉੱਤਰ ਉਸਨੇ ਇਸ ਪ੍ਰਕਾਰ ਦਿੱਤਾ ਹੈ। ਸ਼ਬਦ ਏਕ ਪੂਛਵਾ ਕਹੋ ਗੁਰਦਿਆਲੰ ਬਿਰਤੇ ਥੈ ਕਯੂੰ ਕਰ ਹੋਏ ਬਾ ਬਾਲੰ, ਫੁੱਲਿਆ ਫੂਲ ਕਲੀ ਕਉਂ ਹੋਈ ਪੂਛੇ ਕਹਿ ਤੋ ਗੋਰਖ ਸੋਈ। ਅਰਥ ਹੇ ਦਿਆਲੂ ਗੁਰੋ, ਮੈਂ ਇੱਕ ਗੱਲ ਪੁੱਛਦਾ ਹਾਂ, ਉਹ ਦੱਸੋ ਕਿ ਬੁੱਢੇ ਤੋਂ ਫਿਰ ਕਿਸ ਤਰ੍ਹਾਂ ਬਾਲ ਹੋ ਜਾਵੇ, ਫੁੱਲਿਆ ਹੋਇਆ ਫੁੱਲ ਮੁੜ ਕਲੀ ਕਿਸ ਤਰ੍ਹਾਂ ਬਣ ਜਾਵੇ। ਇਸ ਗੱਲ ਦਾ ਜੋ ਉੱਤਰ ਦੇਵੇ ਉਹ ਹੀ ਗੋਰਖ ਨਾਥ ਹੈ। ਉੱਤਰ ਗੋਰਖ ਨਾਥ ਦਾ ਜੋ ਹੱਠ ਯੋਗ ਪ੍ਰਦੀਪਕਾ ਵਿਚ ਲਿਖਿਆ ਹੈ। ਸੁਣੋ ਹੇ ਦੇਵਲ ਤਜੋ ਤਿੰਜਾਲੰ, ਹਮੇ ਪੀਵ ਤਤਵ ਹੋਏਗਾ ਬਾਲੰ, ਬ੍ਰਹਮ ਅਗਨੇ ਸੀਤਲ ਮੂਲੰ, ਫੂਲਿਆ ਫੂਲ ਕਲੀ ਫਿਰ ਫੂਲੰ। ਅਰਥ ਗੋਰਖ ਕਹਿਣ ਲੱਗਾ, ਹੇ ਦੇਵਲ ਨਾਥ ਸੁਣੋ, ਸੰਸਾਰ ਦੇ ਸਾਰੇ ਜੰਜਾਲ ਛੱਡ ਦੇਹ ਚੰਦਰਮਾ ਤੋਂ ਸਿਮ ਦਾ ਅੰਮ੍ਰਿਤ ਪੀਏ ਤਾਂ ਮੁੜ ਕੇ ਬਾਲ ਹੋ ਜਾਵੇਗਾ। ਬ੍ਰਹਮ ਅਗਨੀ ਲੈ ਨਾਮੇ ਸਾਧਨਾ ਹੱਠ ਜੋਗੀ ਦੱਸਦੇ ਹਨ। ਇਸ ਦੇ ਚਾਰ ਦਰਜੇ ਹਨ, ਪਹਿਲਾ ਆਰੰਭ, ਦੂਜਾ ਘਾਟ ਤੇ ਤੀਜਾ ਪਰਚੈ, ਚੌਥਾ ਨਿਸ਼ਪਤ। ਜਦੋਂ ਜੋਗੀ ਪ੍ਰਾਣਾਯਾਮ ਦੁਆਰਾ ਪ੍ਰਾਣ ਰੋਕ ਕੇ ਅਨਾਦ ਚੱਕਰ ਤੱਕ ਪੁੱਜ ਜਾਂਦੇ ਹਨ ਤੇ ਉਥੋਂ ਹੁੰਦੇ ਹੋਏ ਬ੍ਰਹਮ ਗ੍ਰੰਥੀ ਨੂੰ ਚੀਰ ਕੇ ਅਗਾਹ ਤੁਰਦੇ ਹਨ ਤਾਂ ਨਾਦ ਦਾ ਆਰੰਭ ਹੁੰਦਾ ਹੈ। ਇਹ ਪਹਿਲਾ ਦਰਜਾ ਹੈ। ਇੱਥੇ ਝਾਂਜਰਾਂ ਦੀ ਮਿੱਠੀ ਮਿੱਠੀ ਛਨਕਾਰ ਵਾਂਗ ਆਵਾਜ਼ ਸੁਣਾਈ ਦਿੰਦੀ ਹੈ। ਜਦੋਂ ਜੋਗੀ ਵਿਸ਼ੁੱਧ ਚੱਕਰ ਵਿਚ ਪੁੱਜ ਵਿਸ਼ਨੂੰ ਗ੍ਰੰਥੀ ਨੂੰ ਚੀਰ ਅਤੀ ਸੁਨਿਆ ਅਰਥਾਤ ਸੰਗ ਵਿਚ ਦੇ ਪਲਾੜ ਵਿਚ ਜਾਂਦਾ ਹੈ ਤਾਂ ਦੂਜਾ ਅਰਥਾਤ ਘੱਟ ਦਾ ਦਰਜਾ ਹਾਸਲ ਹੁੰਦਾ ਹੈ। ਇਹ ਸਥਾਨ ਮਾਇਆ ਰਹਿਤ ਹੈ। ਇੱਥੇ ਆਤਮਾ ਮਾਇਆ ਰਹਿਤ ਹੋ ਜਾਂਦੀ ਹੈ ਅਤੇ ਭੇਰੀ ਦੀ ਆਵਾਜ਼ ਸੁਣੀਦੀ ਹੈ। ਜਦੋਂ ਜੋਗੀ ਪਰਵਟਿਆਂ ਦੇ ਵਿਚਕਾਰ ਪੁੱਜਦਾ ਹੈ ਤਾਂ ਤੀਜਾ ਦਰਜਾ ਮਰਦਲ ਦਾ ਹਾਸਲ ਹੁੰਦਾ ਹੈ। ਇਸ ਜਗ੍ਹਾ ਮਿੱਠੀ ਮਿੱਠੀ ਢੋਲ ਦੀ ਆਵਾਜ਼ ਸੁਣੀਦੀ ਹੈ। ਜਦੋਂ ਪ੍ਰਾਣ ਆਗਿਆ ਚੱਕਰ ਵਿਚ ਰੁਦਰ ਗ੍ਰੰਥੀ ਨੂੰ ਚੀਰ ਕੇ ਗਾਹਾਂ ਦੇ ਸਥਾਨ ਵਿਚ ਪੁੱਜਦੇ ਹਨ ਤਾਂ ਚੌਥਾ ਦਰਜਾ ਆ ਜਾਂਦਾ ਹੈ ਅਤੇ ਮਿੱਠੀ ਸੁਰ ਨਾਲ ਬੀਣਾ ਦੀ ਆਵਾਜ਼ ਸੁਣੀਦੀ ਹੈ। ਤਤ ਤਾਂਤੀ ਵਿਤ ਚਰਮ ਕਾ ਘਨ ਕਾਸੀ ਕੋ ਜਾਨ, ਨਾਦ ਸ਼ਬਦ ਘੱਟ ਕੋਕ ਹੈ, ਸਵਾਸ ਸੁਖ ਹੇਰੇ ਸੁਕਰੇ ਪਹਿਚਾਨ। ਸੰਸਾਰ ਦੇ ਸਮੂਹ ਰਾਗਾਂ ਦਾ ਮੂਲ ਇਹ ਪੰਜ ਸ਼ਬਦ ਹਨ। ਪਹਿਲਾ ਤਤ ਤਾਰ ਦੇ ਤੰਤ ਤੋਂ ਨਿਕਲੀ ਧੁਨੀ, ਦੂਜਾ ਬਿੱਤ ਚੰਮ ਨਾਲ ਮੜੇ ਹੋਏ ਢੋਲ ਆਦਿਕ ਦੀ ਧੁਨੀ, ਤੀਜਾ ਘਾਨ ਧਾਤਾਂ ਦੇ ਘੰਟਾਂ ਛਹਿਣੇ ਆਦਿਕ ਦੀ ਆਵਾਜ਼, ਚੌਥਾ ਨਾਦ ਪਲਾੜ ਦੇ ਘੜਾ ਆਦਿ ਦੀ ਆਵਾਜ਼, ਪੰਜਵਾਂ ਸੁਖਰ ਫੂਕ ਨਾਲ ਵਜਾਉਣ ਵਾਲੇ ਮੁਰਲੀ ਆਦਿ ਨਾਮ। ਰੱਸੀਆਂ ਦੇ ਦਸ ਦੁਆਰ ਵਿੱਚ ਇਹ ਪੰਜੇ ਧੁਨੀਆਂ ਆਪਣੇ ਆਪ ਵੱਜਦੀਆਂ ਰਹਿੰਦੀਆਂ ਹਨ। ਜਥਾ ਉਲਟਿਆਂ ਪਵਨ ਖੱਟ ਚੱਕਰ ਬੇਦਿਆ, ਤਾਂਤੇ ਲੋਹੈ ਸੋਕਿਆ ਪਾਣੀ, ਚੰਦ ਸੂਰਜ ਦੋ ਨਿਜ ਕਰ ਰਾਖਿਆ ਐਸਾ ਅਲਕ ਵਿਡਾਣੀ। ਪ੍ਰਾਣਾ ਨੂੰ ਉਲਟਾ ਕੇ ਛੇ ਚੱਕਰ ਬਿੰਨੇ, ਇਸ ਤਰ੍ਹਾਂ ਲੋਹੈ ਬ੍ਰਹਮਰੰਦਰ ਵਿੱਚ ਬੀਰਜ ਨੂੰ ਸੁਕਾ ਦਿੱਤਾ। ਸੱਜੀ ਖੱਬੀ ਸੁਰ ਸੁਖਮਨਾ ਨਿਜ ਕਰ ਵਿੱਚ ਮਿਲਾ ਦਿੱਤੀਆਂ, ਤਾਂ ਵਿਗਿਆਨੀ ਅਲਖ ਦਾ ਰੂਪ ਹੋ ਗਿਆ।